ਮੇਰਾ ਮਨ
ਸੋ ਪਾਉ ਕਲ ਗੁਰ ਸੇਵੀਐ ਅਨ ਸਹਿ ਸੁਭਾਇ ਦਰਸ਼ਨ ਪ੍ਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ
ਮਹਾਰਾਜ ਜੀ
ਬਣੇਗਾ ਜਦੋਂ ਸਾਡੇ ਸਰਕਾਰ
ਹੋਈ ਪੁੱਤਰਿਆਂ ਦਾ ਮੁੱਖ ਦੇਖ ਕੇ ਆਪਣੇ ਹਿਰਦੇ ਨੂੰ ਸ਼ਾਂਤ ਕਰਨ ਸਤਿਗੁਰੂ ਜੀ ਨਮਸਕਾਰ ਦੇਵ ਜੀ ਮਹਾਰਾਜ ਖਾਲਸੇ ਪਾਕ ਕੇ ਇਸ ਅੰਮ੍ਰਿਤ ਜਲ ਦੁਆਰਾ ਗੁੜਤੀ ਦਿੱਤੀ ਗਈ ਜਨ ਸੰਸਕਾਰ ਹੋਏ ਵਿਦਿਆ ਸੰਸਕਾਰ ਫਿਰ ਗੁਰਦੀਖਤ ਸੰਸਕਾਰ ਗੁਰੂ ਮਹਾਰਾਜ ਵੱਲੋਂ ਹੋਏ ਔਰ ਇਸੇ ਤਰ੍ਹਾਂ ਬਾਬਾ ਜੀ ਬਚਪਨ 'ਤੇ ਬੈਠਦੇ ਸੀ ਅਤੇ ਪਦ ਆਸਣ ਲਾ ਕੇ ਹੁੰਦੇ ਸੀ ਜਿਹੜੇ ਹਨ ਉਮਰ ਦੇ ਬਾਲਕ ਸੀ ਉਹਨਾਂ ਨੂੰ ਸਤਨਾਮ ਦਾ ਜਾਪ ਕਰਾਉਂਦੇ ਸੀ ਭੂਆ ਅੰਤਰ ਬੇਬੇ ਨਾਮ ਕੀ ਜੀ ਉਹਨਾਂ ਦੇ ਇਸ ਤਰ੍ਹਾਂ ਵੀ ਹੈ ਕਿ ਜਦੋਂ 5 ਸਾਲ ਦੀ ਉਮਰ ਵਿੱਚ ਸਨ ਇਸ ਘਰ ਵਿੱਚ ਕੋਈ ਜਾਤ ਪੈਰ ਮੰਗਣ ਵਾਸਤੇ ਆਇਆ ਘਰ ਦੇ ਘੋੜਿਆਂ ਵਾਸਤੇ ਕਾਫੀ ਛੋਲੇ ਵਗੈਰਾ ਰੱਖੇ ਹੋਏ ਸੀ ਭੂਆ ਜੀ ਵਾਲੇ ਉਸ ਜਾਤ ਨੂੰ ਪਦਾਰਥ ਦੇਣ ਵਾਸਤੇ ਤਿਆਰ ਹੁੰਦੇ ਸੀ ਅਤੇ ਬਾਬਾ ਸ੍ਰੀ ਚੰਦ ਜੀ ਨੇ ਬੋਰੀ ਵਿੱਚੋਂ ਮੁੱਖ ਭਰ ਕੇ ਬੋਲਿਆ ਅਤੇ ਉਹ ਮੰਗਦੇ ਦੀ ਝੋਲੀ ਵਿੱਚ ਪਾ ਦਿੱਤੇ ਜਦੋਂ ਭੂਆ ਨਾਨਕ ਜੀ ਨੇ ਪੁੱਛਿਆ ਆਪਣੇ ਭਤੀਜੇ ਬਾਬਾ ਸ੍ਰੀ ਚੰਦ ਜੀ ਨੂੰ ਕੀ ਦੇ ਕੇ ਆਏ ਹੋ ਦੇਖਿਆ ਤਾਂ ਸਾਹਮਣੇ ਸੀ ਮੁੱਖ ਭਰ ਕੇ ਛੋਲੇ ਪਾਏ ਕਹਿਣ ਲੱਗੇ ਭੂਆ ਜੀ ਮੋਤੀ ਦੇ ਕੇ ਆਏ ਜਦੋਂ ਭੂਆ ਨਾਨਕ ਜੀ ਨੇ ਮੰਗਦੇ ਦੀ ਝੋਲੀ ਦੇਖੀ ਜੋ ਪ੍ਰਤੱਖ ਮੋਤੀ ਸੀ ਕਹਿਣ ਲੱਗੇ ਭੂਆ ਜੀ ਭਾਵੇਂ ਮੰਗਤਾ ਸਾਰੇ ਸ਼ਹਿਰ ਇਲਾਕੇ 'ਚ ਮੰਗ ਲੈ ਮੰਗਤਾ ਮੰਗਦਾ ਹੀ ਰਹਿੰਦਾ ਜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੋ ਅਕਾਲ ਪੁਰਖ ਦਾ ਅਵਤਾਰ ਹੈ ਉਹਨਾਂ ਦੇ ਘਰ ਜਾ ਕੇ ਮੰਗਤਾ ਮੰਗਦਾ ਹੀ ਰਿਹਾ ਅੱਗੇ ਤਾਂ ਕੋਈ ਫਰਕ ਹੀ ਨਾ ਹੋਇਆ ਦਾਤਾ ਨੂੰ ਅੱਗੇ ਜਾਣਾ ਚਾਹੀਦਾ ਮੋਤੀ ਦੇਖੇ ਵੀ ਹੁਣ ਮੰਗਣ ਦੀ ਲੋੜ ਉਦੋਂ ਜਾਣ ਲਿਆ ਇਹ ਵੀਰ ਧੰਨ ਗੁਰੂ ਨਾਨਕ ਦੇਵ ਜੀ ਵਾਂਗ ਜਨਮ ਤੋਂ ਸਿੱਧ ਪੁਰਸ਼ ਕਰਾਂ ਮਾਤੀ ਹੈ ਅਤੇ ਬੇਬੇ ਜੀ ਨੇ ਫਿਰ ਉਹਨਾਂ ਦਾ ਲਾਲਣ ਪਾਲਣ ਵਿੱਦਿਆ ਦਾ ਸਾਰਾ ਪ੍ਰਬੰਧ ਵਗੈਰਾ ਕੀਤਾ ਕਰਾਇਆ ਅਤੇ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੜ੍ਹਿਆ ਸੋਧਨ ਤੱਤ ਲੁਕਾਈ ਸਾਡੀ ਧੀ ਦੀ ਸੇਵਾ ਸਵਾਲ ਦੋਸ਼ਿਆਂ ਦੀ ਫੋਨ ਕਰੇਗਾ। ਸਾਰਿਆਂ ਨੇ ਉਹੀ ਦਿੱਤਾ ਭਾਈ ਪਰਮੇਸ਼ਰ ਕਰ ਲਿਆ, ਸਾਡੀ ਦਰਗਾਹ ਨੂੰ ਸੇਵਾ ਲੱਗੀ। ਬੜਾ ਜ਼ੁਲਮ ਦਾ ਰਾਜ ਹਨੇਰੀ ਚੁੱਕੀ ਹੋਈ ਹੈ, ਅਲਮਲ ਹੋਈ ਮੇਦਨੀ ਅਰਦਾਸ ਕਰੈ ਲਾਏ, ਸੱਚੇ ਸੁਣਿਆ ਕੰਨ ਦੇ ਦੀਵਕ ਦੇ ਰਹਿ ਸਹਿਰ ਛੁਆਏ, ਰਾਜੇ ਪਾਪ ਮਨ ਦੇ ਉਲਟੀ ਬਾੜ ਕੇਤ ਕੌ ਪਾਈ, ਔਰ ਧਾਰਮਿਕ ਤੌਰ 'ਤੇ ਸਮਾਜਿਕ ਤੌਰ 'ਤੇ ਰਾਜਨੀਤਿਕ ਦਸ਼ਾ ਜਿਹੜੀ ਹੈ ਉਹ ਬੜੀ ਨਿਗਰੀ ਹੋਈ ਹੈ। ਚਾਰ ਸਵੇਰੇ ਸੱਚ ਕਿਨਾਰੇ ਰਹਿ ਗਿਆ, ਕੂੜਾ ਪਸਾਰਾ ਵਰਤ ਰਿਹਾ, ਕਿੰਨੇ ਬਜ਼ੁਰਗ ਦੁਖੀ ਹੈ, ਕਿੰਨੀਆਂ ਲੜਕਾਂ ਲੜਕੀਆਂ ਜਿਹੜਾ ਵਿਧਾਂ ਵਿੱਚ ਜ਼ੁਲਮ ਦਾ ਸ਼ਿਕਾਰ ਹੋ ਕੇ ਵਿਧਵਾ ਹੋ ਗਈਆਂ, ਕਿੰਨੇ ਬੱਚੇ ਜ਼ਖਮੀ ਹੋ ਰਹੇ ਹੈ, ਸਾਰੇ ਸੰਸਾਰ ਦੇ ਉੱਤੇ ਗੁਰਲਾਟ ਮਰਜੀ ਹੋਈ ਹੈ। ਹੁਣ ਤੁਹਾਨੂੰ ਮੈਂ ਦੋਵਾਂ ਚੋਂ ਨੂੰ ਦੇਖਾਂ ਕਿ ਸਾਰੇ ਸੰਸਾਰ ਦੇ ਦੁਖੀ ਜੀਵਾਂ ਨੂੰ ਦੇਖਾਂ, ਮਾਤਾ ਪਿਤਾ ਸੱਸ ਸਹੁਰਾ ਉਹਨਾਂ ਦੇ ਪਰਮ ਭੁਲੇਖੇ ਦੂਰ ਕਰਕੇ ਉਹਨਾਂ ਦੀ ਇਜਾਜ਼ਤ ਲੈ ਕੇ ਫਿਰ ਨਾਰਾਜ਼ ਹੋਏ, ਉਹਨਾਂ ਨੂੰ ਸੰਤੁਸ਼ਟ ਕਰ, ਕਿਉਂਕਿ ਦੁਨਿਆਵੀ ਤੌਰ 'ਤੇ ਨਾ ਤਾਂ ਵੈਤਾ ਜੀ ਨੂੰ ਕੋਈ ਪਦਾਰਥਾਂ ਦੀ ਕਮੀ ਸੀ, ਨਾ ਬਾਬਾ ਬੂਰੀ ਚੰਦਰ ਨੂੰ ਸੀ, ਅਤੇ ਨਾ ਭਾਈ ਅਜਿਆ ਰਾਮ ਜੀ ਨੂੰ, ਉਹਨਾਂ ਕੋਲ ਲੋੜਾਂ ਤੋਂ ਵੱਧ ਬਹੁਤ ਕੋਈ ਸੀ। ਉਹ ਫਿਰ ਬੇਬੇ ਨਾਨਕੀ ਜੀ ਤੋਂ ਵੀ ਆਗਿਆ ਲਈ, ਕਹਿਣ ਲੱਗੇ ਮਹਾਰਾਜ ਜੀ ਦਾ ਆਪ ਸਰਵ ਕਲਾ ਸੁਖਾਨੇ ਹਾਂ ਅਤੇ ਮੇਰਾ ਸਤਿਕਾਰ ਕਰਦੇ ਹਾਂ। ਫਿਰ ਮਹਾਰਾਜ ਤੋਂ ਗਏ ਕਿ ਬਾਬਾ ਸ੍ਰੀ ਚੰਦ ਦੀ ਸੇਵਾ ਸੰਭਾਲ ਕੇ ਬੇਬੇ ਨਾਨਕੀ ਦੀ ਗੋਦ ਭਾਲ ਤੁਹਾਨੂੰ ਇਹ ਦਿੱਤੇ। ਉੱਧਰ ਮਾਤਾ ਜੀ ਪਾਲ ਜਗਤ ਮਾਤਾ ਸੁਲੱਖਣੀ ਜੀ ਨੂੰ ਉਹਨਾਂ ਦੇ ਸਤਿਕਾਰ ਜੋ ਮਾਤਾ ਪਿਤਾ ਅਤੇ ਬਾਬਾ ਲਕਸ਼ਮੀ ਲਾਲ ਜੀ ਉਹ ਬਟਾਲੇ ਲੈ ਗਏ। ਬਾਬਾ ਸ੍ਰੀ ਚੰਦ ਦੀ ਸੇਵਾ ਸੰਭਾਲ ਭਾਈ ਜੈ ਰਾਮ ਜੀ ਅੰਤਨ ਬੇਬੇ ਨਾਨਕੀ ਜੀ ਦੁਆਰਾ ਹੋਈ, ਔਰ ਬਾਬਾ ਲਕਸ਼ਮੀ ਦਾਸ ਜੀ ਨਾਨਕੇ ਘਰ ਦੇ ਵਿੱਚ ਉਹਨਾਂ ਦੀ ਸੇਵਾ ਸੰਭਾਲ ਹੋਈ। ਤੋਂ ਅੱਜ ਅਸੀਂ ਅੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਮਨਾ ਰਹੇ। ਉਹਨਾਂ ਨੇ ਅਧਿਆਤਮਿਕ ਵਿੱਦਿਆ ਵੀ ਪ੍ਰਾਪਤ ਕੀਤੀ, ਰੋਮਾਨੀਆ ਦੇ ਮਾਲਕ ਜਨਮ ਹੋਏ ਸੀ, ਔਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਪਿੱਛੋਂ ਜੇ ਕੋਈ ਏਡਾ ਵੱਡਾ ਪ੍ਰਚਾਰਕ ਹੈ ਉਹ ਬਾਬਾ ਸ੍ਰੀ ਚੰਦ ਜੀ, ਕਿਉਂਕਿ ਜਿੰਨਾ ਦੇਸ ਰਟਨ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਉਹ ਤਾਂ ਹੈ ਬਾਬੇ ਸਾਰੇ ਚਾਰ ਜਗ ਨੌ ਖੰਡ ਪਿਰਤੀ ਸੱਚਾ ਗੁਰਬਾ ਗੁਰਮੁਖ ਪਲ ਵਿੱਚ ਪ੍ਰਗਟ ਹੋ, ਅਤੇ ਬਾਬਾ ਸ੍ਰੀ ਚੰਦ ਦਾ ਜਿਹੜਾ ਪ੍ਰਚਾਰਕ ਖੇਤਰ ਆ ਇਹ ਵੀ ਬਹੁਤ ਵੱਡਾ। ਜਿਹੜੇ ਲੋਕ ਇਤਿਹਾਸ ਨਹੀਂ ਪੜ੍ਹਦੇ ਉਹ ਆਪਣੇ ਢੰਗ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ। ਬਾਜੀ ਜੀ ਤੇਰਾ ਬਾਬਾ ਨਾਮ ਰਹਿੰਦੇ ਆ ਸਾਨੂੰ ਹੁਣ ਮੁਲਾਜ਼ਮ ਤੌਰ 'ਤੇ ਜਾਂ ਕਾਰੋਬਾਰਾਂ ਹੋਰ ਜਗ੍ਹਾ ਚਲੇ ਗਏ ਆ, ਪਰ ਜੋ ਬਾਬਾ ਕਾਬਲੀ ਮੱਲ ਜੀ ਹੈ ਜੋ ਚੋਲਾ ਸਾਹਿਬ ਮਹਾਰਾਜ ਲੈ ਆਏ ਸੀ ਉਹਨਾਂ ਦੀ ਅੰਸ ਵੰਸ ਇੱਥੇ ਰਹਿੰਦੀ ਹੈ। ਔਰ ਚੋਲਾ ਸਾਹਿਬ ਔਰ ਬੇਬੇ ਨਾਨਕੀ ਜੀ ਵੱਲੋਂ ਹੱਥਾਂ ਦੀ ਕਢਾਈ ਦੁਆਰਾ ਰੁਮਾਲ ਵਗੈਰਾ ਅਤੇ ਉੱਥੇ ਕੁਝ ਚੀਜ਼ਾਂ ਮੌਜੂਦ ਹੈ। ਉਸ ਨਗਰ ਦਾ ਨਾਮ ਰੱਖਿਆ ਬੇਹਰਾ ਬਾਬਾ ਨਾਮ। ਦੂਜਾ ਕਾਦਰਾਬਾਦ ਪਿੰਡ 'ਚ ਹੈ, ਜ਼ਿਲ੍ਹੇ ਆਪਾਂ ਬਟਾਲੇ ਤੋਂ ਅਲੀਬਾਗ ਰੋਡ ਅਤੇ ਚੂੜੀਆਂ ਜਾਈਏ ਉਹਦੇ 'ਤੇ ਆਉਂਦਾ। ਇੱਥੇ ਬਾਬਾ ਜੀ ਮੌਜੂਦ ਸਨ ਅਤੇ ਜਹਾਂਗੀਰ ਨੇ ਸਾਈਂ ਮੀਆਂ ਮੀਰ ਜੀ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਮੈਂ ਦੁਨੀਆਂ ਦੇ ਰਾਜਿਆਂ ਵਿੱਚੋਂ ਵੱਡਾ ਰਾਜਾ ਹਾਂ, ਤੁਹਾਡੇ ਸੰਤਾਂ ਵਿੱਚੋਂ ਵੱਡਾ ਸੰਤ ਕੌਣ ਜਿਹੜਾ ਪੂਰੀ ਕਰਾਮਾਤ ਦਾ ਧਨੀ? ਅਤੇ ਮੀਆਂ ਮੀਰ ਸੱਚ ਦੇ ਪੁਜਾਰੀ ਸੀ, ਕਹਿਣ ਲੱਗੇ ਇਸ ਵੇਲੇ ਜਿੰਨੇ ਵੀ ਸੰਸਾਰ ਦੇ ਸੰਤ ਆ ਉਹਨਾਂ 'ਚੋਂ ਸਭ ਨੂੰ ਵੱਡੇ ਪਰਮਾਤੀ ਸ਼ਕਤੀਸ਼ਾਲੀ ਜੇ ਉਹ ਮਹਾਂਪੁਰਖ ਹੈ ਉਹ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ। ਅਤੇ ਜਹਾਂਗੀਰ ਨੇ ਫਿਰ ਲਾਹੌਰ ਆਇਆ ਹੋਇਆ ਸੀ, ਬਾਬਾ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ, ਬੇਨਤੀ ਭੇਜੀ ਕਿ ਕਿਹੜੀ ਸਵਾਰੀ ਭੇਜੀ ਜਾਏ। ਪਤਨੀ ਉਸ ਵੇਲੇ ਦਹਾਤੀ ਸਵਾਰੀ ਮੁੱਖ ਮੰਨੀ ਜਾਂਦੀ ਸੀ, ਰਾਤ ਗਿਆ ਜਾਂ ਬੈਲ ਗੱਡੀਆਂ ਜਾਂ ਘੋੜਾ ਉਸਦੀ ਸਵਾਰੀ ਸਮੇਂ ਸਮੇਂ ਦੀਆਂ ਗੱਲਾਂ ਕਿ ਵੱਡੇ ਲੋਕ ਹਾਥੀ ਦੇ ਉੱਤੇ ਸਵਾਰੀ ਕਰਦੇ ਸੀ। ਉਹ ਹਰਨੀ ਭੇਜ ਬਾਬਾ ਜੀ ਨੇ ਉਹਦੇ 'ਤੇ ਆਪਣੀ ਗੋਦੜੀ ਰੱਖਤੀ ਅਤੇ ਹੱਥਣੀ ਜਿਹੜੀ ਧਰਤੀ 'ਚ ਗਰਕ ਗਈ। ਕਹਿੰਦੇ ਤਾਂ ਸਾਡੀ ਗੋਦੜੀ ਦਾ ਭਾਰ ਨਹੀਂ ਚੱਕਿਆ, ਸਾਨੂੰ ਕਿਵੇਂ ਲਿਜਾਏਗੀ? ਫਿਰ ਬੇਨਤੀ ਕੀਤੀ ਅਤੇ ਹੱਥਣੀ ਵਿੱਚੋਂ ਨਿਕਲੀ, ਮਾਤਾ ਹਰੋ ਰੋਜ਼ਾਨਾ ਆ ਕੇ ਬਾਬਾ ਜੀ ਦੇ ਸੇਵਾ ਕਰਿਆ ਕਰਦੇ ਸੀ। ਖੁਸ਼ ਹੋ ਗਏ, ਕਹਿਣ ਲੱਗੇ ਮਾਤਾ ਜੀ ਦੱਸੋ ਕੀ ਗੱਲ ਸੁਣੇ? ਕਹਿਣ ਲੱਗੇ ਜਾ ਹਰੀ ਭਰੀ ਹੋ ਜਾ। ਕਹਿਣ ਲੱਗੇ ਮਹਾਰਾਜ ਇਹ ਬਾਰਾਤ ਜੀ ਨੇ ਕੀ ਦੇ ਦਿੱਤਾ? ਮੈਂ ਤਾਂ ਵਿਧਵਾ ਹਾਂ, ਉਹ ਧੂਣੇ ਦੀ ਲੱਕੜ, ਬੋਹੜ ਦੇ ਲੱਕੜ ਦੀ ਲੱਕੜ ਧੂਣੇ ਵਿੱਚ ਸੀ, ਉਹ ਬਲ ਦੀ ਲੱਕੜ ਚੱਕ ਕੇ ਐਂ ਵੱਢ ਦਿੱਤੀ। ਕਹਿੰਦੇ ਇਹਨੂੰ ਹਰੀ ਕਰ ਦਿੰਦੇ। ਦੇਖੋ ਇਹ ਕੋਈ ਗੱਲ ਆਮ ਕੋਈ ਸੈਂਸ ਵਾਲਾ ਜਾਂ ਕੋਈ ਮੰਨ ਸਕਦਾ ਹੈਗਾ? ਅੱਜ ਦੇ ਵਿਗਿਆਨੀ ਉਹ ਬਲ ਦੀ ਲੱਕੜਿਆਂ ਵੱਡ ਗ੍ਰੰਥ ਵੀ ਕਹਿੰਦੇ ਆ ਜੇ ਪਾ ਦਿੱਤਾ ਜੇ ਨਹੀਂ ਜਾਂ ਅਗਨ ਪ੍ਰਕਾਸ਼ ਜਿੱਥੇ ਆ ਗਿਆ ਉੱਥੇ ਦਰਖਤ ਨਹੀਂ ਜੰਮ ਸਕਦਾ ਪਰ ਸਮਰੱਥ ਲੋਕ ਕਰ ਸਕਦੇ। ਉਹ ਬੋਹੜ ਅੱਜ ਮੌਜੂਦ ਆ, ਉਹ ਕਈ ਕਿਲਿਆਂ ਵਿੱਚ ਫੈਲੀ ਹੋਈ ਹੈ, ਉਹਦਾ ਮੁੰਡ ਕੋਈ ਨਹੀਂ ਦੱਸ ਸਕਦਾ ਕਿਹੜਾ ਮੁੰਡ ਹੈ। ਫਿਰ ਬਾਬਾ ਜੀ ਆਪ ਆਪਣੀ ਮੌਜ ਵਿੱਚ ਅੰਗਲੀਏ ਧਨੇੜੀ ਚੜ੍ਹ ਕੇ ਉੱਥੇ ਆਉਣ ਸਵਾਰ ਹੋ ਕੇ ਪਹੁੰਚੇ। ਕੁਦਰਤੀ ਜਹਾਂਗੀਰ ਦਾ ਲੜਕਾ ਪਤੰਗ ਉਡਾਉਂਦਾ ਸੀ ਮਹਿਲਾਂ 'ਤੇ ਅਤੇ ਮਹਿਲਾਂ ਤੋਂ ਡਿੱਗ ਕੇ ਮਰ ਗਿਆ। ਰਾਣੀਆਂ ਰੋ ਰਹੀਆਂ, ਕਹਿਣ ਲੱਗੇ ਇਹ ਸਾਰੀ ਮਹਿਲਾਂ 'ਤੇ ਰੋਣਾ ਪਿੱਟਣਾ। ਕਹਿੰਦੇ ਜੀ ਸ਼ਹਿਜ਼ਾਦਾ ਮਰ ਗਿਆ। ਬਾਬਾ ਜੀ ਨੂੰ ਬੇਨਤੀ ਕੀਤੀ ਜਲ ਦਾ ਛਿੱਟਾ ਦਿੱਤਾ ਤੋਂ ਬਾਲਕ ਜਿੰਦਾ ਹੋ ਗਿਆ। ਫਿਰ ਜਹਾਂਗੀਰ ਨੇ ਬੇਨਤੀ ਕੀਤੀ ਮਹਾਰਾਜ ਤਖ਼ਤ 'ਤੇ ਸਜੋ, ਦਰਸ਼ਨ ਬਖਸ਼ੋ। ਕਹਿਣ ਲੱਗੇ ਅਸੀਂ ਇਹ ਪਾਪ ਅਤੇ ਤਖ਼ਤ 'ਤੇ ਨਹੀਂ ਬਹਿੰਦੇ। ਤੇ ਬਹਿ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਪੰਜਵੇਂ ਸਰੂਪ ਅਤੇ ਚੰਦੂ ਅਤੇ ਮੁਰਜ਼ਾ ਖਾਂ ਤੈਂ ਆਪਣਾ ਹੁਕਮ ਚਾੜ ਕੇ ਜਨਮ ਕਰਾਇਆ, ਸ਼ਹੀਦ ਕਰਾਇਆ, ਜਹਾਂਗੀਰ ਕੰਬ ਗਿਆ, ਹਰ ਘਰ ਕੰਬੇ ਖੜਾ। ਜਦ ਬਾਬਾ ਜੀ ਮਹਾਰਾਜ ਨੇ ਹੁਣੀ ਪਦਮ ਆਸਣ ਲਾ ਲਿਆ, ਉਹ ਹੁਣ ਤਖ਼ਤ 'ਤੇ ਕਿਵੇਂ ਬੈਠੇ ਅਤੇ ਆ ਕੇ ਭੁੰਨੇ ਬੈਠ ਗਿਆ। ਬਾਬਾ ਜੀ ਕਹਿਣ ਲੱਗੇ, ਦੱਸ ਤੈਨੂੰ ਕੀ ਸਜ਼ਾ ਦੇਈਏ। ਭਗਤ ਪਿਤਾ ਰੋਣੇ ਲੱਗ ਪਿਆ ਅਤੇ ਮਹਾਰਾਜ ਮੇਰੇ ਇਹਨਾਂ ਨੇ ਚੰਦੂ ਨੇ ਝੂਠੇ ਕੰਨ ਭਰ ਕੇ ਇਹ ਗਲਤ ਕਰਾਇਆ, ਮੈਨੂੰ ਮਾਫ਼ੀ ਦੇ, ਮਾਫ਼ੀ ਮੰਗੀ। ਫਿਰ ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਦੇ ਨਾਲ ਕੁਝ ਬਚਨ ਵਿਲਾਸ ਕਰਨੇ ਚਾਹੁੰਦਾ। ਕਹਿਣ ਲੱਗੇ, ਸਾਨੂੰ ਬੁਖਾਰ ਚੜਿਆ ਹੋਇਆ। ਕਹਿੰਦੇ ਮਹਾਰਾਜ ਜ਼ਰੂਰੀ ਬੇਨਤੀਆਂ ਕਰਨੀਆਂ ਸੀ। ਕਹਿੰਦੇ ਚੰਗਾ, ਕੋਈ ਬੁਖਾਰ ਗੋਦੜੀ ਵਿੱਚ ਰੱਖਣੀ, ਜਿਹੜੀ ਗੋਦੜੀ ਵੱਢੀ ਹੋਈ ਸੀ ਉਹ ਪਾਸੇ ਰੱਖ, ਕੋਈ ਕੰਬਰੇ ਦੀ ਹੈ। ਕਹਿਣ ਲੱਗੇ, ਮਹਾਰਾਜ ਕੰਬਰੇ ਹੀ ਹੈ। ਕਹਿੰਦੇ ਕੰਬੇ ਦਾ ਬੁਖਾਰ ਸੀ ਇਹਦੇ ਵਿੱਚ ਰੱਖ। ਜਹਾਂਗੀਰ ਬੜਾ ਹੈਰਾਨ, ਇਵੇਂ ਕਿਵੇਂ ਹੋ ਸਕਦਾ ਕਿ ਬੁਖਾਰ ਚੱਕ ਕੇ ਪਾਸੇ ਰੱਖਿਆ ਜਾਏ। ਕਹਿੰਦੇ ਨਹੀਂ ਯਕੀਨ, ਤੇ ਬੁੱਕਲ ਮਾਰ ਕੇ ਦੇਖ ਲਾ। ਜਦੋਂ ਬੁੱਕਲ ਮਾਰੀ, ਇੰਨਾ ਕਾਂਬਾ ਚੜਿਆ, ਨਮੂਨੀਆ ਤੇ ਬੁਰਸ਼ਤ ਹੋ ਕੇ ਨਾਸਾਂ ਭਾਰ ਡਿੱਗ ਗਿਆ। ਕਹਿੰਦੇ ਉਹ ਤੂੰ ਤਾਂ ਬੁਖਾਰ ਹੀ ਨਹੀਂ ਜਲ ਸਕਿਆ, ਜੇ ਗੁਰੂ ਅਰਜਨ ਸਾਹਿਬ ਮਾੜੀ ਜਿਹੀ ਦ੍ਰਿਸ਼ਟੀ ਉਹੋ ਜਿਹੀ ਕਰਦੇ ਸਭ ਕੁਛ ਇਹ ਤਬਾਹ ਹੋ ਜਾਂਦਾ। ਇੰਨੀ ਕਲਾ ਦੇ ਉਹ ਮਾਲਕ ਸੀ। ਹਰਨ ਭਰਨ ਜਾ ਕਾ ਨੇਤਰ ਜਹਾਂਗੀਰ ਨੂੰ ਰੋਈ ਜਾ। ਫਿਰ ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਨੂੰ ਜ਼ਮੀਨ ਦਾ ਪਟਾ ਭੇਟ ਕਰਨਾ ਚਾਹੁੰਦਾ। ਕਹਿੰਦੇ ਅਸੀਂ ਤਾਂ ਫਿਰ ਜਾਗੂ ਨਿਰਵਾਣ ਸਾਧੂ ਸਾਨੂੰ ਲੋੜ ਨਹੀਂ, ਅਤੇ ਬਾਬਾ ਜੀ ਉੱਥੋਂ ਗੁਪਤ ਹੋਏ ਅਤੇ ਇੱਥੇ ਕਾਦਰਾਬਾਦ ਆ। ਹੁਣ ਜਹਾਂਗੀਰ ਕਿੱਥੋਂ ਡਿੱਗੇ? ਵਜ਼ੀਰਾਂ ਅਮੀਰਾਂ ਫੌਜਾਂ ਦੇ ਸਮੇਤ ਫਿਰ ਇੱਥੇ ਆ ਨਾਨਕ ਚੱਕ। ਅਤੇ ਮਹਾਰਾਜ ਆਹ ਪਟਾ ਹੈ 700 ਵਿਘੇ ਦਾ, ਅਤੇ ਤੁਸ਼ ਭੇਟਾ ਪ੍ਰਵਾਨ ਕਰੋ। ਬਾਬਾ ਜੀ ਨੇ ਆਗਿਆ ਨਹੀਂ ਦਿੱਤੀ ਅਤੇ ਬਾਬਾ ਜੀ ਦਾ ਜੋ ਭਤੀਜਾ ਧਰਮ ਚੰਦ ਸੀ ਉਹਦੇ ਨਾਂ ਦੇ ਕਿ ਬੱਚੇ ਤਾਂ ਸਾਰਿਆਂ ਦੇ ਸਾਂਝੇ ਹੁੰਦੇ। ਉਹ ਜ਼ਮੀਨ ਹੁਣ ਸਾਰੀ ਬੇਦੀਆਂ ਵਿੱਚ, ਇੱਥੇ ਫਿਰ 84 ਸਿੱਧਾ 84 ਸਿੱਧੇ ਜਿਹੜੇ ਆਏ। ਕਹਿੰਦੇ ਮਹਾਰਾਜ ਗੁਰੂ ਨਾਨਕ ਦੇ ਲੰਗਰ 36 ਪਦਾਰਥ ਵਰਤਦੇ ਸੀ, ਤੁਸੀਂ ਉਹਨਾਂ ਦੇ ਸਾਹਿਬਜ਼ਾਦੇ, ਸਾਨੂੰ 36 ਪਦਾਰਥ ਛਕਾਓ। ਬਾਬਾ ਕਮਲੀਆ ਜੀ ਨੂੰ ਕਿਹਾ, ਕਾਦਰਾਬਾਦ ਤੋਂ ਭਿਖਿਆ ਲੈ ਕੇ ਆ। ਜਦੋਂ ਭਿਖਿਆ ਲੈਣ ਆਏ ਤੇ ਸਿੱਧਾਂ ਨੇ ਆਪਣੀ ਸ਼ਕਤੀ ਨਾਲ ਲੋਕਾਂ ਦੇ ਐਸੇ ਮਨ ਪ੍ਰੇਰੇ, ਕਿਸੇ ਨੇ ਭਿਖਿਆ ਹੀ ਨਹੀਂ ਦਿੱਤੀ। ਕਮਲੀਆ ਜੀ ਨਗਰ ਤੋਂ ਬਾਹਰ ਆ ਗਏ, ਐਸੇ ਮਨਮੁਖ ਲੋਕ ਆਏ ਗਏ, ਸਾਧੂ ਦਾ ਸਤਿਕਾਰ ਹੀ ਨਹੀਂ ਕਰਦੇ, ਕੋਈ ਅੰਨ ਪਾਣੀ ਪੀਏ, ਕੋਈ ਬੈਠਣ ਨੂੰ ਜਗ੍ਹਾ ਨਹੀਂ। ਉਹਨੇ ਬਚਨ ਕੱਟਤਾ ਵੀ ਨਗਰ ਥੇ ਹੋ ਜਾ। ਬਚਨ ਕੱਢ ਕੇ ਦੇ ਬਾਬਾ ਜੀ ਕੋ ਆ ਗਏ। ਕਹਿੰਦੇ ਭਿੱਖਿਆ ਲਿਆਇਆ? ਕਹਿੰਦੇ ਮਹਾਰਾਜ ਮੈਂ ਤਾਂ ਖਾਲੀ ਆਇਆ। ਉਹ ਤਾਂ ਲੋਕ ਬੜੇ ਮਨਮੁੱਖ ਆ, ਕਿਸੇ ਭਿਕਸ਼ਾ ਦਿੱਤੀ ਨਹੀਂ। ਕਹਿੰਦੇ ਤੂੰ ਤਾਂ ਨਹੀਂ ਕੁਝ ਕਹਿ ਆ? ਕਹਿੰਦੀ ਮੈਂ ਤਾਂ ਇਹ ਕਹਿ ਆ। ਕਹਿੰਦੇ ਉਹ ਕਸੂਰ ਤਾਂ ਸਿੱਧਾਂ ਦਾ ਸੀ, ਪਿੰਡ ਵਾਲਿਆਂ ਦਾ ਕਸੂਰ ਨਹੀਂ, ਉਹਨੇ ਆਪਣੀ ਸ਼ਕਤੀ ਨਾਲ ਮਨ ਪ੍ਰੇਰੇ ਸੀ। ਹੁਣ ਜਾ ਕੇ ਦੇ ਫਟਾਫਟ ਨਗਰ ਚੋਂ ਬਾਹਰ ਨਿਕਲ, ਇਹ ਕਰਕੇ ਜਾਣਾ। ਉਹ ਨਗਰ ਦੇ ਬਾਹਰ ਨਿਕਲ ਗਿਆ, ਪਿੰਡ ਦੇਖਦਿਆਂ ਦੇਖਦਿਆਂ ਥੇ ਬਣ ਗਿਆ। ਨਗਰ ਵਾਲਿਆਂ ਨੇ ਕਿਹਾ ਕਿ ਸਾਤੋਂ ਬੜਾ ਗਲਤੀ ਹੋਈ। ਸਾਰੇ ਇਕੱਠੇ ਹੋ ਕੇ ਆ ਗਏ ਮਹਾਰਾਜ। ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਮੂੰਹ ਚ ਪਾ ਲਿਆ, ਬਖਸ਼ ਲਓ, ਗਲਤੀ ਮਾਫ਼ ਕਰੋ। ਕਹਿੰਦੇ ਭਾਈ ਹੁਣ ਜੋ ਹੋਣਾ ਉਹ ਤਾਂ ਹੋ ਗਿਆ, ਜੜ ਵਿੱਚੇ ਵਿੱਚ ਗਈ, ਉੱਥੇ ਵੀ ਬੋੜ ਐਂ ਬਣ ਗਈ, ਉਹਦਾ ਵੀ ਮੁੰਡ ਨਹੀਂ ਲਾਈਦਾ। ਹੁਣ ਉੱਥੇ ਉਹ ਨਗਰ ਥੋੜ੍ਹਾ ਜਿਹਾ ਵਸਣ ਲੱਗਾ। ਇਸੇ ਤਰ੍ਹਾਂ ਸਾਹਿਬ ਸੰਗਤ ਜੀ ਡੇਰਾ ਬਾਬਾ ਨਾਨਕ ਉੱਥੇ ਟਾਹਲੀ ਸਾਹਿਬ ਬੈਠੇ ਸੀ। ਬਾਬਾ ਜੀ ਦੇ ਛੋਟੇ ਭਰਾ ਬਾਬਾ ਲਖਮੀ ਲਾਲ ਸ਼ਿਕਾਰ ਖੇਲ ਰਹੇ ਸੀ। ਕਹਿਣ ਲੱਗੇ ਕੀ ਕਰ ਰਹੇ ਹਾਂ, ਕਿਆ ਜਾਨਵਰ ਮਾਰ ਰਹੇ ਹਾਂ? ਕਹਿੰਦੇ ਲੇਖਾ ਦੇਣਾ ਪਏਗਾ। ਉਹਨੇ ਉਹ ਸਾਰੇ ਜਾਨਵਰ ਜਿੰਦੇ ਕਰਕੇ ਉਡਾ ਦਿੱਤੇ, ਘੋੜੇ 'ਤੇ ਸਵਾਰ ਹੋਏ। ਮਾਤਾ ਜੀ ਆਪਣਾ ਸਾਹਿਬਜ਼ਾਦਾ ਲੈ ਕੇ ਆਕਾਸ਼ ਮੰਡਲ ਵੱਲ ਘੁੱਟ ਗਏ। ਭਾਈ ਕਮਲੀਆ ਜੀ ਨੇ, ਬਾਬਾ ਜੀ ਸਮਾਧੀ ਵਿੱਚ ਸੀ, ਧਿਆਨ ਇਸ 'ਤੇ ਸੀ, ਮਹਾਰਾਜ ਤੁਸੀਂ ਸਮਾਧੀ ਲਾਈ ਹੈ, ਤੁਹਾਡੇ ਭਾਈ ਸਾਹਿਬ ਤਾਂ ਚਲੇ ਗਏ, ਗੁਰੂ ਨਾਨਕ ਸਾਹਿਬ ਦੀ ਬਿੰਦੀ ਵਾਂਸ ਵੀ ਸੰਸਾਰ 'ਤੇ ਰਹਿਣੀ ਚਾਹੀਦੀ, ਤੁਸੀਂ ਤਾਂ ਬਾਲ ਬ੍ਰਹਮਚਾਰੀ ਹੋ। ਉਹ ਪੁੱਤਰ ਨੂੰ ਵੀ ਨਾਲੇ ਲੈ ਗਏ। ਆ ਜਿਹੜਾ ਖਾਲਸਾ ਹੈ, ਨਾਭੀ ਵਾਂਸ ਹੈ, ਉੱਥੋਂ ਬੈਠੇ ਹਾਂ ਅਤੇ 4/2/16 ਤੋਂ ਬਾਂਹ ਵਧਾ ਦਿੱਤੀ। ਕਈ ਫੋਟੋਆਂ ਵੀ ਛਪੀਆਂ ਨੇ ਅਤੇ ਧਰਮ ਚੰਦ ਨੂੰ ਲਾ ਲਿਆ। ਬਹੁਤ ਸਾਲ ਪਹਿਲਾਂ ਮੈਂ ਇੱਕ ਵਾਰੀ ਪੈਦਲ ਹੀ ਉੱਧਰ ਗਿਆ, ਬੇਦੀਆਂ ਦੇ ਘਰ ਗਏ, ਉਜੋਲਾ ਸਾਹਿਬ ਦਰਸ਼ਨ, ਤਾਂ ਮੈਂ ਦੇਖਿਆ ਕਿ ਬੇਦੀ ਸਾਹਿਬ ਦਾ ਚਰਨ ਇੱਕ ਥੋੜ੍ਹਾ ਮਤਲਬ ਹੈ। ਮੈਂ ਪੁੱਛਿਆ ਕਿ ਇਹ ਕੀ ਗੱਲ ਹੈ, ਬੇਮਲੂਮਾ ਬਹੁਤ ਗੌਰ ਕਰੀਏ ਪਤਾ ਲੱਗਦਾ। ਉਹ ਕਹਿੰਦੇ ਮਹਾਰਾਜ ਜਦੋਂ ਧਰਮ ਚੰਦ ਜੀ ਲਾਇਆ ਉਹ ਸਾਡੇ ਬੇਦੀਆਂ ਦੇ ਉਹ ਨਿਸ਼ਾਨੀ ਰਹਿੰਦੀ, ਥੋੜ੍ਹਾ ਜਿਹਾ ਦੂਏ ਚਰਨ ਨੂੰ ਫਰਕ ਰਹਿੰਦਾ, ਅਤੇ ਜਿਹੜੇ ਉਹ ਫੜਕ ਜਿਹਾ ਲਾਇਆ ਅਤੇ ਨਿਸ਼ਾਨੀ ਇਹ ਪਤਾ ਲੱਗੇ। ਸੋ ਇਸ ਵਾਸਤੇ ਇਸੇ ਤਰ੍ਹਾਂ ਬਾਬਾ ਜੀ ਬਾਰਟ ਸਾਹਿਬ ਚੱਲ ਗਿਆ। ਇਹ ਬਾਰੇ ਖਾਂ ਪਠਾਨ ਉਹਦਾ ਇਲਾਕਾ ਸੀ, ਨਵਾਬ ਸਿੱਧ ਉਹਦਾ ਲੜਕਾ ਸ਼ਿਕਾਰ ਖੇਲਦਾ ਆਇਆ ਅਤੇ ਜਾਨਵਰ ਡਰ ਕੇ ਦੌੜੇ। ਬਾਬਾ ਜੀ ਕਹਿੰਦੇ ਸਾਡਾ ਤਪਸਥਾਨ 'ਤੇ ਕੌਣ ਐਸਾ ਕਰ ਰਿਹਾ ਹੈ, ਜੀਵਨ 'ਤੇ ਜ਼ੁਲਮ ਕਰ ਰਿਹਾ, ਉਹ ਅੱਠਾਂ ਕਰਨ ਖਤਮ ਹੋ ਜਾਣਾ। ਬਚਨ ਨਿਕਲ ਗਿਆ। ਜਦੋਂ ਬਾਰੇ ਖਾਂ ਪਠਾਨ ਨੂੰ ਪਤਾ ਲੱਗਿਆ ਕਿ ਮਹਾਰਾਜ ਮੈਂ ਤਾਂ ਤੁਹਾਡਾ ਚਰਨ ਸੇਵਕ ਹਾਂ, ਬੱਚੇ ਨੇ ਗਲਤੀ ਕੀਤੀ, ਮਾਫ਼ ਕਰ ਦਿਓ, ਕਹਿੰਦੇ ਇਹਨੂੰ ਚੁੱਕ ਕੇ ਫਟਾਫਟ ਇੱਥੋਂ ਲੈ ਜਾਓ, ਇਸ ਜੂਹ 'ਚ ਰਿਹਾ ਤਾਂ ਖਤਮ ਹੋ ਜਾਵੇ। ਉਹ ਜੀ ਫਿਰ ਚੁੱਕ ਕੇ ਫਟਾਫਟ ਲੈ ਗਏ। ਇਹ ਫਿਰ ਜਿਹੜਾ ਨਗਰ ਉਹ ਛੱਡ ਗਏ, ਉਸ ਬਾਰੇ ਖਾਂ ਨੇ ਫਿਰ ਪਠਾਨਕੋਟ ਨਗਰ ਵਸਾਇਆ। ਕੋਟ ਨਾਮ ਕਿਲ੍ਹੇ ਦਾ, ਪਠਾਨ ਬਾਰੇ ਖਾਂ ਉਹਨੇ ਨਗਰ ਵਸਾਇਆ, ਤਾਂ ਇਹਦਾ ਨਾਮ ਪਠਾਨਕੋਟ। ਇਸ ਤਰ੍ਹਾਂ ਬਾਬਾ ਜੀ ਇਹ ਪਠਾਨਕੋਟ ਦੀ ਦੂਜੀ ਜਗ੍ਹਾ ਮਾਮੂਨ ਸਾਹਿਬ ਹੈ, ਉੱਥੇ ਬੈਠੇ ਸੀ ਅਤੇ ਜੀਏ ਪੋਤੇ ਦਾ ਜਿਹੜਾ ਦਰੱਖਤ ਹੈ ਉਹਦੀ ਦਾਤਣ ਕਰ ਰਹੇ ਸੀ। ਬਹੁਤ ਚੁਰਚਰਾ ਜਿਹਾ ਆਪਦਾ ਸਵਾਦ ਹੁੰਦਾ, ਅਸੀਂ ਵੀ ਆਪਣੇ ਉੱਥੇ 2 ਬੂਟੇ ਲਾਏ, ਉੱਥੇ ਦਰਸ਼ਨ ਨੂੰ ਗਏ, ਵੀ ਖਿਆਲ ਹੀ ਹੋ ਗਿਆ ਅਤੇ ਬਾਬਾ ਜੀ ਦੀ ਨਰਸਰੀ ਤੋਂ ਮਿਲ ਗਏ ਉਹ ਬੂਟੇ। ਉਹ ਸਾਧ ਸੰਗਤ ਜੀ ਉੱਥੇ ਮਾਈਆਂ ਪਾਣੀ ਭਰ ਕੇ ਜਾ ਰਹੇ, ਅੱਜ ਤਾਂ ਸਾਧਨ ਬਹੁਤ ਹੋ ਗਏ, ਉਦੋਂ ਸਾਧਨ ਨਦੀਆਂ ਦਰਿਆ ਜਾਂ ਬੌਲੀਆਂ ਜਾਂ ਖੂਹ ਬੜੇ ਡੂੰਘੇ ਪਾਣੀ ਹੁੰਦੇ ਸੀ, ਉਹ ਪਾਣੀ ਲੈ ਕੇ ਜਾ ਰਹੇ। ਪਰ ਇਹ ਪਹਾੜੀ ਇਲਾਕਾ ਵੀ ਨੇੜੇ ਪੈ ਜਾਂਦਾ, ਮਾਮੂਨ ਸਾਹਿਬ ਫੌਜ ਦੀ ਛਾਉਣੀ ਵੀ ਹੈ ਅਤੇ ਇੱਕ ਬੀਬੀ ਬੜੀ ਦੁਬਲਾ ਜਿਹਾ ਸਰੀਰ ਉਹ ਘੜਾ ਚੁੱਕੀ ਜਾਂਦੀ। ਬਾਬਾ ਜੀ ਕਹਿਣ ਲੱਗੇ ਮਾਤਾ ਸਾਨੂੰ ਪਾਣੀ ਦੇ ਦੇ। ਉਹ ਕਹਿਣ ਲੱਗੀ ਬਾਬਾ ਤੂੰ ਪਾਣੀ ਮੰਗੀ ਜਾਣਾ, ਮੈਂ ਤਾਂ ਮਰ ਕੇ ਹੈਗੀ, ਤੁਹਾਨੂੰ ਪਾਣੀ ਲਿਆਈ ਹੈ, ਖੂਹ ਲੱਜ ਬੜੀ ਡੂੰਘੀ, ਡੋਲ ਪੈਂਦਾ, ਅਸੀਂ ਤੇ ਘਰ ਪਾਣੀ ਤੋਂ ਪਿਆਸੇ ਬੈਠੇ ਆ, ਤੈਨੂੰ ਪਾਣੀ ਕਿੱਥੋਂ ਦੇ ਰਹੇ? ਉਹਦਾ ਚੋਜੇ ਵਰਤਾਉਣਾ ਸੀ। ਕਹਿੰਦੇ ਅੱਛਾ, ਉਹ ਜਿਹੜੀ ਦਾਤਣ ਸੀ ਉੱਥੇ ਗੱਡ ਦਿੱਤੀ, ਉਹ ਤੋਂ ਦਰਖਤ ਬਣਿਆ ਹਾਲੇ ਮੌਜੂਦ ਹੈ, ਬੜਾ ਵਿਸਥਾਰ ਚੱਲਿਆ। ਉਸੇ ਵੇਲੇ ਉਹ ਚਿਮਟਾ ਮਾਰਿਆ, ਉੱਥੇ ਪਾਣੀ ਦਾ ਸੂਮਾ ਫੁੱਟ ਪਿਆ। ਜਿਹੜੇ ਦੇਖਿਆ, ਕਮਾਲ ਦੀ ਗੱਲ ਹੈ, ਮੈਂ ਤਾਂ ਸਮਝਿਆ ਭੈਣ ਨਹੀਂ ਕੋਈ ਸੰਤ ਹੋਣਾ, ਇਹ ਤਾਂ ਬਹੁਤ ਸ਼ਕਤੀਸ਼ਾਲੀ ਹੈ। ਕਹਿਣ ਲੱਗੇ ਕਿ ਬਾਬਾ ਮਾਫ ਕਰ ਦੇ, ਮੈਨੂੰ ਨਹੀਂ ਸੀ ਪਤਾ ਕਿ ਸਰਬੱਗ ਪੁਰਸ਼ ਹੈ। ਕਹਿਣ ਲੱਗੇ, ਬੀਬੀ ਮੈਂ ਪਾਣੀ ਮੰਗਣਾ ਸੀ, ਤੈਂ ਨਾ ਕਰਨੀ ਸੀ, ਅਤੇ ਪਰਮਾਤਮਾ ਨੇ ਜਲਦੀ ਗੰਗਾ ਵਗਾਉਣੀ ਸੀ। ਉਹ ਬੀਬੀ ਕਹਿੰਦੀ, ਸੰਤ ਜੀ ਤੂੰ ਕਰਾਮਾਤ ਦਿਖਾਉਣੀ ਵੀ ਜਾਣਦਾ, ਛੁਪਾਉਣੀ ਵੀ ਜਾਣਦਾ, ਤੂੰ ਪੂਰਾ ਸੰਤ। ਕਰਾਮਾਤ ਦਿਖਾ ਵੀ ਦਿੱਤੀ, ਆਪਣੇ 'ਤੇ ਲਿਆ ਵੀ ਹੈ ਨਹੀਂ। ਫਿਰ ਤਾਂ ਜੀ ਉਹ ਕਰਦਾ ਹੋਣੀ ਤੋਂ ਲਓ, ਹੁਣ ਤੁਹਾਨੂੰ ਦੂਰ ਪਾਣੀ ਲੈਣ ਨਹੀਂ ਜਾਣਾ ਪਿਆ ਕਰੂ। ਕਿੱਥੋਂ ਜੀ? ਇਸੇ ਤਰ੍ਹਾਂ ਫਿਰ ਬਾਰਠ ਸਾਹਿਬ ਤਕਰੀਬਨ ਸਾਰੇ ਗੁਰੂ ਸਾਹਿਬ ਗਏ, ਪੰਚਮ ਪਾਤਸ਼ਾਹ ਉੱਥੇ ਗਏ, ਜਿਹੜੇ ਸੁਖਮਨੀ ਸਾਹਿਬ ਦੀਆਂ 16 ਅਸ਼ਟਪਦੀਆਂ ਆਚਾਰੀਆਂ ਸੀ। ਹੁਣ 17ਵੀਂ 'ਚ ਜਪਜੀ ਸਾਹਿਬ ਦਾ ਸਲੋਕ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕਿਵੇਂ ਕਰੀਏ, ਅਤੇ ਚਲੋ ਉਹਨਾਂ ਦੇ ਸਾਹਿਬਜ਼ਾਦੇ ਕੋਲ ਚੱਲਦੇ। ਬਾਰਠ ਸਾਹਿਬ ਆ ਗਏ, ਉੱਥੇ ਅੱਜ ਵੀ ਨਿਸ਼ਾਨੀ 'ਚ ਉਹ ਥੰਮ ਬਣਿਆ ਹੋਇਆ ਜਿੱਥੇ ਮਹਾਰਾਜ ਖਲੋਤੇ ਸੀ। ਬੇਰੀ ਦਾ ਦਰਖਤ ਵੀ ਹੈ। ਅਤੇ ਸਾਧ ਸੰਗਤ ਜੀ ਕਹਿਣ ਲੱਗੇ, ਪੁਰਖਾ ਕਿਵੇਂ ਆਇਆ? ਕਹਿੰਦੇ ਮਹਾਰਾਜ ਇਸ ਤਰ੍ਹਾਂ ਬਾਣੀ ਦੀ ਰਚਨਾ ਕਰ ਰਹੇ ਹਾਂ, 16 ਅਸ਼ਟਪਦੀਆਂ ਆਚਾਰੀਆਂ, ਆਪ ਕਿਰਪਾ ਕਰੋ ਅਤੇ ਜਪ ਜੀ ਸਾਹਿਬ ਦਾ ਸਲੋਕ ਆਪਣੇ ਮਖਾਰ ਦਿਨ ਤੋਂ ਕਿਰਪਾ ਕਰੋ। ਕਹਿਣ ਲੱਗੇ, ਇਹ ਵੀ ਤੁਸੀਂ ਕਰੋ। ਕਹਿੰਦੇ, ਅਸੀਂ ਗੁਰੂ ਨਾਨਕ ਪਾਤਸ਼ਾਹ ਬਰਾਬਰੀ ਨਹੀਂ ਕਰ ਸਕਦੇ। ਕਹਿਣ ਲੱਗੇ, ਪਿਤਾ ਗੁਰੂ ਦੀ ਬਰਾਬਰੀ ਤਾਂ ਅਸੀਂ ਵੀ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੀ ਗੱਦੀ 'ਤੇ, ਤੁਹਾਨੂੰ ਅਧਿਕਾਰ। ਕਹਿਣ ਲੱਗੇ, ਮਹਾਰਾਜ ਫਿਰ ਆਪ ਬਖਸ਼ਿਸ਼ ਕਰੋ, ਤੁਹਾਡਾ ਵੀ ਹਿੱਸਾ ਪਵੇ। ਕਹਿੰਦੇ, ਚੰਗਾ ਫਿਰ ਇੱਕ ਮਾਤਰਾ ਛੋਟੀ ਕਰ ਦਿੰਦੇ, ਅਰਥ ਹੋਵੇ ਰਹੋ। ਆਦ ਸੱਚ, ਜੁਗਾਦ ਸੱਚ, ਸੀ ਭੇਰ ਸੱਚ। ਇਹ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਮਖਾਰ ਬਿੰਦ ਤੋਂ ਆਚਾਰ। ਫਿਰ 6ਵੇਂ ਪਾਤਸ਼ਾਹ ਵੀ ਉੱਥੇ ਗਏ, ਫਿਰ ਬਾਬਾ ਸ਼੍ਰੀ ਚੰਦ ਨੇ ਕਿਹਾ, ਹੁਣ 8 ਅਸ਼ਟਪਦੀਆਂ ਚਾਰ ਕੇ ਪੂਰਾ ਕਰ ਦਿਓ, 24,000 ਅੱਖਰ ਜਿਹੜਾ ਇਹਦਾ ਪਾਠ ਕਰੇਗਾ ਉਹਦੇ 24,000 ਸਵਾਲ ਸਫਲ ਹੋਣਗੇ। ਇਹ ਬਾਬਾ ਜੀ ਨੇ ਬਚਨ ਕੀਤਾ। ਇਹ 6ਵੇਂ ਪਾਤਸ਼ਾਹ ਗਏ, ਕਹਿੰਦੇ ਆਪ ਪੁਰਖਾ ਕਿਵੇਂ ਆਇਆ? ਕਹਿਣ ਲੱਗੇ, ਮਹਾਰਾਜ ਕਿ ਮੇਰਾ ਜਨਮ ਵੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਦਿ ਸਿੱਖ ਉਹਨਾਂ ਦੇ ਆਸ਼ੀਰਵਾਦ ਨਾਲ ਹੋਇਆ। ਸਾਨੂੰ ਅਸੀਸ ਦਿਓ। ਕਹਿਣ ਲੱਗੇ, ਜਾਓ, 5 ਪੁੱਤਰ ਇੱਕ ਸੁਪੁੱਤਰੀ ਹੋਏਗੀ, ਪਰ ਇੱਕ ਉਹਨਾਂ 'ਚੋਂ ਸਾਡਾ ਹੋਏਗਾ। ਕਹਿੰਦੇ ਜੀ, 7 ਵਚਨ। ਫਿਰ ਸਮੇਂ ਦੇ ਨਾਲ ਐਸਾ ਹੋਇਆ ਅਤੇ ਜਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਆਏ, ਕਹਿਣ ਲੱਗੇ, ਵਚਨ ਤਾਂ ਦੇ ਦਿੱਤਾ ਸੀ ਇੱਕ ਤੁਹਾਡਾ ਹੋਏਗਾ, ਹੁਣ ਬਾਬੇ ਕਿਆਂ ਨੂੰ ਕਿਹੜਾ ਦਿਓਗੇ? ਇਹ ਗੱਲ ਹੀ ਕੀਤੀ ਹੈ ਜਾਂ ਦਿਓਗੇ ਵੀ? ਕਹਿਣ ਲੱਗੇ, ਮਹਾਰਾਜ 5 ਆ ਜਾ, ਭਾਵੇਂ 5 ਲੈ ਜਾਓ ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਦਾਤਾਂ। ਕਹਿੰਦੇ ਨਹੀਂ, ਇੱਕ। ਫਿਰ ਬਾਬਾ ਗੁਰਦਿੱਤਾ ਸਾਹਿਬ ਨੂੰ ਕਹਿਣ ਲੱਗੇ, ਸਾਨੂੰ ਦੇ ਦਿਓ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਉਹ ਸੇਲੀ ਟੋਪੀ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ। ਉਹ ਅੱਜ ਕੀਰਤਪੁਰ ਸਾਹਿਬ ਮੌਜੂਦ ਹੈ, ਦਰਸ਼ਨ ਕਰ ਸਕਦੇ। ਤੇ ਜਦੋਂ ਫਿਰ ਛੇਵੇਂ ਪਾਤਸ਼ਾਹ ਨੂੰ ਗੱਦੀ ਦਾ ਸਮਾਂ ਉਹ ਸੇਲੀ ਟੋਪੀ ਗੁਰੂ ਨਾਨਕ ਤੋਂ ਚਲੀ ਆਉਂਦੀ ਨਾ, ਕਹਿਣ ਲੱਗੇ ਹੁਣ ਤੋਸ਼ੇਖਾਨੇ 'ਚ ਰੱਖ ਦਿਓ, ਹੁਣ ਸਾਨੂੰ ਆਪਣਾ ਮੀਰੀ ਪੀਰੀ ਦੀਆਂ ਧਾਰਨੀਆਂ ਪੈਣੀਆਂ, ਦੁਸ਼ਟ ਜਿਹੜੇ ਆ ਮਹਾਰਾਜ ਨੇ ਸ਼ਾਂਤੀ ਸ਼ਹੀਦੀ ਦਿੱਤੀ ਹੈ, ਇਹ ਹੁਣ ਸਮਝਦੇ। ਅਤੇ ਜਿਹੜੇ ਸ਼ਾਸਤਰ ਆ ਗੁਰੂ ਗਰੀਬ ਦੀ ਰੱਖਿਆ ਗੁਰਬਾਣੀ ਦੀ ਭੱਖਿਆ ਵਾਸ, ਇੱਕ ਨਾਲ ਪੀਰਾਂ ਦੀ ਪੀਰੀ ਖੋਲ੍ਹਣ, ਇੱਕ ਨਾਲ ਮੀਰਾਂ ਦੀ ਮੀਰੀ ਖੋਲ੍ਹਣ। ਉਹ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਫਿਰ ਚਾਰ ਚੇਲੇ ਹੋਏ, ਬਾਲੂ ਹਸਨਾ, ਫੂਲ ਸਾਹਿਬ, ਗੋਬਿੰਦ ਸਾਹਿਬ, ਅਲਮਾਸ ਸਾਹਿਬ। ਇਹਨਾਂ ਦੀਆਂ ਡਿਊਟੀਆਂ ਜੁਦੀਆਂ ਦੀਆਂ ਲੱਗੀਆਂ, ਕਿਸੇ ਦੀ ਕਸ਼ਮੀਰ ਲੱਗੀ, ਕਿਸੇ ਦੀ ਕਿਤੇ ਲੱਗੀ ਹੈ। ਇੱਕ ਅਦਾ ਧੂਣਾ ਹੁਸ਼ਿਆਰਪੁਰ ਹੈ, ਉਸ ਇਲਾਕੇ 'ਚੋਂ ਵੀ ਮੰਡੇਰਾਂ ਤੋਂ ਸੰਗਤ ਆਈ ਹੈ। ਬਾਬਾ ਕਾਹਨ ਦਾਸ ਜਿਨ੍ਹਾਂ ਦੇ ਬਚਨ ਨਾਲ ਬਾਬਾ ਜਵਾਲਾ ਸਿੰਘ ਫਰਕ ਵਾਲੇ ਮਹਾਂਪੁਰਖਾਂ ਦਾ ਜਨਮ ਹੋਇਆ। ਪਹਿਲਾਂ ਸੱਤ ਭੈਣਾਂ ਸੀ, ਉਹਨਾਂ ਮਹਾਂਪੁਰਖਾਂ ਦੇ ਬਚਨ ਨਾਲ ਜਨਮ ਹੋਇਆ। ਉਹ ਜਿਹੜਾ ਧੂਣਾ ਹੁਸ਼ਿਆਰਪੁਰ ਹੈ, ਉਸ ਧੂਣੇ ਦੇ ਨਾਮ ਮਹਾਂਪੁਰਖ ਚਰਨ ਦਾਸ ਸੀ, ਉਹਨਾਂ ਦੇ ਉਹ ਚੇਲੇ ਸੀ, ਅੱਜ ਵੀ ਉਹ ਚੱਲਦਾ। ਇਸ ਵਾਸਤੇ ਇਸੇ ਤਰ੍ਹਾਂ ਫਿਰ ਅਲਮਾਸਕ ਜੀ ਦੀ ਡਿਊਟੀ ਨਾਨਕ ਮਤੇ ਸੀ, ਉਹ ਸਿੱਧਾ ਨੇ ਪਿੱਪਲ ਅੱਗ ਲਾ ਕੇ ਸਾੜ ਦਿੱਤਾ ਸੀ, ਫਿਰ ਛੇਵੇਂ ਪਾਤਸ਼ਾਹ ਨੂੰ ਚੇਤੇ ਕੀਤਾ। ਮਹਾਰਾਜ ਪਹੁੰਚੇ, ਕੇਸਰ ਘੁਲ ਕੇ ਛਿੜਕਿਆ, ਉਹ ਪੱਤਰਾਂ ਅੱਜ ਵੀ ਕੇਸਰ ਵਾਂਗ ਕੁੜੀਆਂ ਦੇ ਚਿੰਨ ਨਜ਼ਰ ਆਉਂਦੇ। ਸਿੱਧਾ ਨੂੰ ਫਿਰ ਉਹਨਾਂ ਨੂੰ ਉਹਨਾਂ ਦੀ ਕਰਮੀ ਦਾ ਫਲ ਭੁਗਤਾਇਆ। ਹੁਣ ਦੇਖੋ ਜੇ ਅੱਜ ਆਪਾਂ ਨਿੰਦਿਆ ਕਰਦੇ ਹਾਂ, ਇਹ ਸੰਤ ਲੋਕ ਸੀਗੇ, ਕਿੱਥੇ ਕਿੱਥੇ ਜਾ ਕੇ ਸਥਾਨਾਂ ਦੀ ਸੇਵਾ ਸੰਭਾਲ ਗੈਰ ਸੂਬਿਆਂ 'ਚ ਕਰਦੇ ਸੀ, ਉਦਾਸੀ ਮਹਾਂਪੁਰਖ। ਜੇ ਇੱਕ ਨਰਾਇਣ ਦਾਸ ਨੇ ਗਲਤੀ ਕੀਤੀ, ਆਪਾਂ ਸਾਰਿਆਂ ਨੂੰ ਹੀ ਛੇਕ ਦਿੱਤਾ। ਇਸ ਵਾਰ ਇਹ ਨਹੀਂ ਵੀ ਗਲਤੀ ਕਰ ਗਿਆ ਅਤੇ ਸਾਰਾ ਭੇਖ ਜਾਂ ਸਾਰਾ ਸਮਾਜ ਗਲਤ ਹੋ ਜਾਂਦਾ। ਕਣਕ ਬੀਜਦੇ ਹਾਂ, ਜੇ ਕਾਮਯਾਬੀ ਨਿਕਲ ਗਈ ਤਾਂ ਸਾਰਾ ਖੇਤ ਥੋੜ੍ਹੀ ਆਪਾਂ ਸਾੜ ਦੇਣਾ ਅਤੇ ਬੋਲ ਨਹੀਂ ਲਾਉਣਾ। ਇਹ ਤਾਂ ਹਰ ਸਮਾਜ ਵਿੱਚ ਹੁੰਦਾ ਰਹਿੰਦਾ, ਪਰ ਸਾਰਾ ਸਮਾਜ ਕੋਈ ਵੀ ਨਿੰਦਿਆ ਨਹੀਂ ਜਾਂਦਾ, ਕੋਈ ਜਾਤੀ ਆ, ਕੋਈ ਕੌਮ ਆ, ਕੋਈ ਧਰਮ ਆ, ਕਦਾ ਬੰਦਾ ਗਲਤੀ ਕਰਦਾ, ਸਾਰੇ ਥੋੜ੍ਹੀ ਮਾੜੇ ਹੋ ਜਾਂਦੇ। ਸੋ ਸਾਧ ਸੰਗਤ ਜੀ ਇਸ ਪ੍ਰਕਾਰ ਫਿਰ ਬਾਬਾ ਜੀ ਪਿਸ਼ਾਵਰ ਚਲੇ ਗਏ। ਇੱਥੇ ਯੂਸਫ ਖਾਨ ਨੇ ਸੰਤ ਘੜਿਆਲ ਮੰਦਰਾਂ 'ਚ ਬੰਦ ਕੀਤਾ ਹੋਇਆ ਸੀ, ਅਤੇ ਬਾਬਾ ਸ੍ਰੀ ਚੰਦ ਜੀ ਨੇ ਸੰਤ ਵਜਾਇਆ। ਉਹਨਾਂ ਸਲਾਮੀ ਦੇਸ਼ ਆ ਉਹ ਚੜ੍ਹ ਕੇ ਆ ਗਿਆ, ਅਤੇ ਭਾਨਾ ਸ਼ਾਹ ਦਾ ਜਹਾਜ਼ ਡੁੱਬਦਾ ਸੀ, ਬੰਨੇ ਲਾਇਆ, ਉਹ ਦਰਸ਼ਨ ਨੂੰ ਆਇਆ ਸੀ, ਕਹਿੰਦੇ ਮਹਾਰਾਜ ਉਹ ਬੇੜਾ ਤਾਂ ਡੁੱਬਣੋਂ ਬਚ ਗਿਆ, ਹੁਣ ਆ ਕਿਵੇਂ ਟਿੱਡੀ ਦਲ ਚੜ੍ਹ ਕੇ ਆ ਰਿਹਾ। ਬਾਬਾ ਜੀ ਕਹਿੰਦੇ ਘਬਰਾਓ, ਇੰਨਾ ਗਿਆ ਫਿਰੋ, ਉੱਥੇ ਬਾਹਾਂ ਜੜ ਹੋ ਗਏ। ਯੂਸਫ ਖਾਨ ਦੇ ਤਬੇਲੇ ਦੇ ਸਾਰੇ ਘੋੜੇ ਮਰ ਗਏ। ਆਪ ਆ ਕੇ ਮਾਫੀ ਮੰਗੀ। ਉੱਥੇ ਬਾਬਾ ਜੀ ਦਾ ਪੰਜ ਜੋਤਾ ਅਸਥਾਨ ਹੈ ਪਿਸ਼ਾਵਰ ਦੇ ਵਿੱਚ, ਅੱਜ ਕਾਬਲ 'ਚ ਵੀ ਗਏ ਆ, ਉੱਥੇ ਵੀ ਅਸਥਾਨ ਹੈ, ਬੌਲੀ ਹੈ। ਸੋ ਇਸ ਤਰ੍ਹਾਂ ਚੰਬੇ ਗਏ, ਮਲਾਹਾਂ ਨੂੰ ਕਿਹਾ ਸਾਨੂੰ ਪਾਰ ਕਰ ਦਿਓ, ਉਹ ਨਹੀਂ ਕਹਿ ਪਏ ਤਾਂ ਸਾਨੂੰ ਵਾਸਤੇ ਫਕੀਰ ਆ, ਇੱਥੋਂ ਕੀ ਮਿਲਣਾ। ਉਹ ਬਹਾਨੇ ਜਿਹਾ ਬਣਾ ਦਿੱਤੇ, ਕਿਉਂਕਿ ਹੁਣ ਪੈਸੇ ਵਾਲਾ ਤਾਂ ਦਿਹਾੜੀ ਵਾਲਾ ਦਿਹਾੜੀ ਲੈਂਦਾ। ਉੱਥੇ 12 ਫੁੱਟ ਦੀ ਸੇਲਾ ਸੀ, ਕਹਿੰਦੇ ਤੂੰ ਹੀ ਪਾਰ ਲੈ ਜਾ। ਉਹਦੇ 'ਤੇ ਸਵਾਰ ਹੋ ਕੇ ਗਏ, ਉਹ ਸੇਲਾ ਅੱਜ ਮੌਜੂਦ ਹੈ। ਇਸ ਤਰ੍ਹਾਂ ਭਗਵਾਨ ਗਿਰ ਸੰਨਿਆਸੀ ਸਾਧੂ, ਉਹਦਾ ਹਿੰਦੁਸਤਾਨ 365 ਗੱਡੀਆਂ ਸੀ, ਬੜਾ ਤਕੜਾ ਮੰਡਲੇਸ਼ਰ ਸਗਾ। ਉਹ ਹਿੰਗਲਾਜਾ ਦੇਵੀ ਦੀ ਯਾਤਰਾ ਜਾ ਰਿਹਾ ਸੀ, ਬਾਬਾ ਜੀ ਦੇ ਡੇਰੇ 'ਤੇ ਅਟਕਿਆ। ਜਿਹੜੇ ਦੇਖਿਆ ਰਾਤ ਨੂੰ ਸੂਹੇ ਰੰਗ ਦੇ ਬਸਤਰ ਪਾਏ ਆ, ਇੱਕ ਦੇਵੀ ਝਾੜੂ ਫੇਰ ਰਹੀ ਹੈ। ਉਹ ਭਗਵਾਨ ਗਿਰ ਦੇ ਮਨ 'ਚ ਸੰਸਾ ਹੋਈ, ਇਹ ਬਾਲ ਬ੍ਰਹਮਚਾਰੀ ਸੰਤ ਦਾ ਅਸਥਾਨ ਆ, ਇਸ ਵੇਲੇ ਕੰਨਿਆਂ ਦਾ ਝਾੜੂ ਦੇਣਾ ਇਹ ਕਿਵੇਂ। ਉਤੋਂ ਰਿਹਾ ਨਾ ਗਿਆ, ਉਹਨੂੰ ਦੇਵੀ ਨੂੰ ਪੁੱਛ ਲਿਆ ਇਸ ਤਰ੍ਹਾਂ ਝਾੜੂ ਫੇਰ ਰਹੀ ਹੈ। ਉਹ ਕਹਿਣ ਲੱਗੀ ਜਿੱਥੇ ਤੂੰ ਯਾਤਰਾ ਲਈ ਚੱਲਿਆ ਹਿੰਗਲਾਜਾ ਦੇਵੀ ਦੇ ਪਈਆਂ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੇ ਦੁਆਰੇ 'ਤੇ ਝਾੜੂ ਫੇਰ ਲੈਣ। ਉੱਥੋਂ ਹੀ ਸ਼ਰਧਾਲੂ ਹੋ ਗਿਆ। 300 ਕੋਈ 60 ਜਾਂ 65 ਗੱਦੀ ਸੀ ਆਪ ਵੀ, ਅਤੇ ਉਹ ਗੱਦੀਆਂ ਸਾਰੀਆਂ ਬਾਬਾ ਸ੍ਰੀ ਚੰਦ ਨੂੰ ਸਮਰਪਿਤ ਕਰ ਦਿੱਤੀਆਂ। ਉਹਨਾਂ ਦੀ ਦੇਖੋ ਕਸ਼ਮੀਰ ਵਿੱਚ ਗਏ, ਉੱਥੇ ਸੰਖ ਘੜਿਆਲ ਬੰਦ ਸੀ ਅਤੇ ਹਿੰਦੂਆਂ ਨੂੰ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਨਹੀਂ ਸੀ ਕਰ ਦਿੰਦੇ ਕਿ ਇਹ ਮੁਰਦਾ ਦਫਨਾਓ। ਉੱਥੇ ਦਾ ਜਿਹੜਾ ਨਵਾਬ ਸੀ ਅਤੇ ਬਾਬਾ ਜੀ ਨੇ ਸੰਖ ਵਜਾਇਆ, ਘੜਿਆਲ ਵੀ ਖੜਕਾਈ, ਉੱਥੇ ਵੀ ਇਵੇਂ ਭਾਣਾ ਵਰਤਿਆ ਕਿ ਬਾਬਾ ਜੀ ਨੇ ਅਨਾਤਰੀਆਂ ਨੂੰ ਧਾਰਮਿਕ ਤੌਰ 'ਤੇ ਖੁੱਲ੍ਹ ਦਵਾਈ। ਇਸੇ ਤਰ੍ਹਾਂ ਸਾਧ ਸੰਗ ਜੀ ਕੋ ਪਠਾਨ ਕਾਬਲ, ਉਹ ਬਾਬਾ ਜੀ ਨੂੰ ਕਹਿੰਦਾ ਜਿਹਦੇ ਦੇਖਿਆ ਵੀ ਬਹੁਤ ਦੁਨੀਆ ਜਾ ਰਹੀ ਹੈ, ਇਸਲਾਮ ਨੂੰ ਖਤਰਾ, ਕਹਿਣ ਲੱਗਾ ਉਹ ਤਾਂ ਪਾਗਲ ਹੈ। ਜਿਹੜੇ ਬਾਬਾ ਜੀ ਨੇ ਦੱਸਿਆ ਕਹਿੰਦੇ ਜਿਹੜਾ ਪਾਗਲ ਨੂੰ ਪਾਗਲ ਦੀਦੇ ਹੈ ਉਸ ਲਈ ਪਾਗਲ ਹੋ ਗਿਆ, ਕੰਧਾਂ ਹੀ ਸਿਰ ਮਾਰੇ ਅਤੇ ਜਿਹੜੀ ਉਹ ਕਟਾਰ ਜੀ ਪਹਿਨੀ ਸੀ ਉਹ ਮਾਰ ਕੇ ਢਿੱਡ 'ਚ ਮਰ ਗਿਆ। ਬਾਬਾ ਜੀ 'ਤੇ ਕਿੰਤੂ ਕੀਤੀ। ਇਸ ਵਾਸਤੇ ਸਾਧ ਸੰਗਤ ਜੀ ਰਾਣਾ ਪ੍ਰਤਾਪ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਮੁਗਲੀਆ ਸਲਤਨਤ ਦੇ ਅਧੀਨ ਹੋ ਕੇ 96 ਭਰਦੀਆਂ ਸੀ। ਇੱਕ ਰਾਣਾ ਪ੍ਰਤਾਪ ਸੀ ਜਿਹੜਾ ਅਣਖ ਵਿੱਚ ਜੂਝਿਆ। ਹੁਣ ਉਹ ਜੰਗਲ 'ਚ ਬੈਠਾ ਕਹਿਣ ਲੱਗਾ ਵੀ ਕਿਵੇਂ ਕੀਤਾ ਜਾਏ, ਬੜੀ ਤੰਗੀ ਆ ਗਈ ਹੈ, ਸੋਚ ਰਿਹਾ ਸੀ ਕਿ ਬਾਬਾ ਸ੍ਰੀ ਚੰਦ ਜੀ ਉੱਥੇ ਪਹੁੰਚੇ। ਭਾਮਾ ਸ਼ਾਹ ਅਕਬਰ ਦਾ ਵਜ਼ੀਰ ਬਾਬਾ ਸ੍ਰੀ ਚੰਦ ਜੀ ਦਾ ਚੇਲਾ ਸੀ, ਉਹ ਤੋਂ ਮਾਇਕੀ ਸਹਾਇਤਾ ਦਿੱਤੀ, ਫਿਰ ਰਾਣਾ ਪ੍ਰਤਾਪ ਹਥਿਆਰ ਖਰੀਦ ਕੇ ਦੁਬਾਰਾ ਖੜਾ ਕੀਤਾ। ਰਾਸ਼ਟਰ ਦੀ ਭਗਤੀ ਭਾਵ ਜਿਹੜਾ ਰਾਣਾ ਪ੍ਰਤਾਪ ਅਤੇ ਬਾਬਾ ਸ੍ਰੀ ਚੰਦ ਦਾ ਚੇਲਾ ਸੀ। ਇਸੇ ਤਰ੍ਹਾਂ ਜਿਹੜਾ ਸ਼ਿਵਾਜੀ ਮਰਾਠਾ ਰਵਿਦਾਸ ਸਰਬੱਗ, ਇਹ ਬਾਬਾ ਸ਼੍ਰੀ ਚੰਦ ਦਾ ਚੇਲਾ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦਾ ਪਾਤਰ ਬਣਿਆ ਅਤੇ ਸ਼ਿਵਾਜੀ ਮਰਹੱਟਾ ਵੀ ਉਹਨਾਂ ਦਾ ਸ਼ਗਿਰਦ ਸੀ। ਇਹ ਹਿੰਦੁਸਤਾਨ ਵਿੱਚ ਦੋਵਾਂ ਨੂੰ ਰਾਸ਼ਟਰ ਦੇ ਨਾਇਕ ਮੰਨਦੇ ਆ, ਪਰ ਇਹ ਦੋਨੋਂ ਵਿਅਕਤੀ ਹੀ ਸ੍ਰੀ ਚੰਦ ਜੀ ਦੇ ਚੇਲੇ। ਅੱਜ ਬਹੁਤ ਸਾਰੇ ਲੋਕ ਸਾਡੇ ਆ ਗਿਆਨੀ ਧਿਆਨੀ ਪ੍ਰਚਾਰਕ ਆ ਬਾਬਾ ਸ੍ਰੀ ਚੰਦ ਦੀ ਨਿੰਦਿਆ ਅਤੇ ਆਲੋਚਨਾ ਕਰਦੇ ਆ, ਪਰ ਉਹਨਾਂ ਦਾ ਇਤਿਹਾਸ ਪੜ੍ਹੀਏ ਫਿਰ ਪਤਾ ਲੱਗਦਾ ਕਿ ਬਾਬਾ ਜੀ ਦੇ ਇਤਿਹਾਸ ਦੀ ਮਹਾਨਤਾ ਕੀ। ਬਾਬਾ ਜੀ ਦੀ ਬਾਣੀ ਵੀ ਹੈ ਉਹਦਾ ਨਾਮ ਮਾਤਰ ਹੈ, ਗੁਰਵਨਾਸੀ ਖੇਲ ਰਚਾਇਆ ਆਗਮ ਨਿਉਕਾ ਪੰਥ ਪਤਾ, ਜਿਹੜੇ ਅਦਾਸੂ ਸਾਧੂ ਧੂਣਾ ਚਪਾਉਂਦੇ ਆ ਉਹ ਜਿੱਥੇ ਮੂਲ ਮੰਤਰ ਦਾ ਜਾਪ ਕਰਦੇ ਆ ਉੱਥੇ ਮਾਤਰਾ ਬਾਣੀ ਦਾ ਜਾਪ ਕਰਦੇ। ਬਾਬਾ ਜੀ ਦੀ ਪਰੰਪਰਾ ਵਿੱਚ ਬਾਬਾ ਸੰਤੋਖ ਦਾਸ ਅਤੇ ਪ੍ਰੀਤਮ ਦਾਸ ਬ੍ਰਹਮ ਬੂਟਾ ਅਖਾੜਾ ਨਾਲ ਹੀ ਦਰਬਾਰ ਸਾਹਿਬ ਹੋਏ ਅਤੇ ਜਿਨ੍ਹਾਂ ਨੇ ਇਹ ਸਰੋਵਰ ਜਿਹੜਾ ਜਲ ਸੀ ਪੈਂਦਾ ਸੀ ਮੁਸਲਮਾਨ ਹੁੱਕੇ ਧੋਂਦੇ ਸੀ, ਗਾਈਆਂ ਮੱਝਾਂ ਵੇਚੇ ਵਾਲੇ ਹੱਥ ਧੋਂਦੇ ਸੀ, ਇਹਨਾਂ ਨੇ 1500 ਨਾਗਾ ਸਾਧ ਅਤੇ ਸੰਗਤ ਲੈ ਕੇ ਕਿੰਨੇ ਮੀਲਾਂ ਤੋਂ ਹੰਸਲੀ ਪੁੱਟ ਕੇ ਲਿਆਏ, ਉਸ ਅਪਵਿੱਤਰਤਾ ਨੂੰ ਰੋਕਿਆ। ਔਰ ਬਾਬਾ ਬੀਰਮਦਾਸ ਅਦਾਸੀ ਸਾਧੂ ਜਿਨ੍ਹਾਂ ਨੇ ਸ਼੍ਰੀਮਾਨ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਨੂੰ ਇਹ ਕਾਲ ਸੇਵਾ ਬਖਸ਼ੀ ਅਤੇ ਜੋ ਸਾਰੇ ਹਿੰਦੁਸਤਾਨ ਕੀ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਵੀ ਇਸ ਜਥੇਬੰਦੀ ਦੇ ਮਹਾਂਪੁਰਖ ਇਹ ਕਾਲ ਸੇਵਾ ਕਰਾ ਰਹੇ ਹੈ, ਇਹ ਵੀ ਅਦਾਸੀ ਸੰਪਰਦਾ ਹੈ। ਇਸ ਵਾਸਤੇ ਸਾਧ ਸੰਗਤ ਜੀ ਜੇ ਸਾਰਾ ਵਿਸਤਾਰ ਕਰੀਏ ਇਹਦਾ ਬਹੁਤ ਵੱਡਾ ਇਤਿਹਾਸ ਹੈ, ਕੁਝ ਬਨਗੀਆਂ ਜਿਹੜੀਆਂ ਉਹ ਆਪ ਜੀ ਨੂੰ ਸ਼ਰਵਣ ਕਰਾਈਆਂ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਅੱਜ ਬਾਬਾ ਸ੍ਰੀ ਚੰਦ ਜੀ ਦਾ ਇਹ ਅਵਤਾਰ ਗੁਰਬ ਹੈ ਅਤੇ ਬੜੇ ਪਿਆਰ ਦੇ ਨਾਲ ਪਾਠ ਹੋਇਆ ਹੈ ਔਰ ਅਰਦਾਸ ਹੋਈ ਹੈ ਅਤੇ ਬਾਕੀ ਬਾਬਾ ਜੀ ਦਾ ਇਤਿਹਾਸ आप जी ने सरवण किया तकरीबन 150 साल की उम्र उन्होंने भोगी है शरीरक और संसार तो दोनों भरा संदेह गए ये पिता गुरु संदेह गए ते उन्होंने साहबजादे बाबा श्री चंद लक्ष्मी दास वो भी संदेह गए इस करके साध संग जी तिनिया बेनतियां प्रवान करनिया बैरागी सिंह ने भी कीर्तन करना ढाडी सिंह भी आए हुए हैं ते लंगर का भी है ते भीख डे है संगतां हर वार छड़ के आउंदियां ते समय नाल ठीक है ते दूजा फौजी कलोनी